ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੀ ਕਮੋਲਕ ਲਿਖਤ ਗੁਰੂ ਨਾਨਕ ਚਮਤਕਾਰ ਵਿੱਚੋਂ ਇੱਕ ਸਾਖੀ ਹੈ। ਪਟਨਾ ਸਾਲਸ ਰਾਏ ਦਾ ਅਖੀਰਲਾ ਭਾਗ, ਆਓ ਪਿਆਰ ਨਾਲ ਸਰਵਣ ਕਰਨ ਦੀ ਕੋਸ਼ਿਸ਼ ਕਰੀਏ ਜੀ। ਸਤਿਗੁਰੂ ਜੀ ਉਸੇ ਜੰਗਲ ਵਿੱਚ ਪਰਮੇਸ਼ਰ ਦੇ ਪਿਆਰ ਵਿੱਚ ਬੈਠੇ ਕਿਸੇ ਡਾਢੀ ਮਿੱਠੀ ਲੈ ਵਿੱਚ ਗਾਉਂਦੇ ਰਹੇ ਸਨ। ਕਿਆ ਸਾ ਲਾਹੀ ਅਗਮ ਅਪਾਰੈ, ਸਾਚੇ ਸਿਰਜਣ ਹਾਰ ਮੁਰਾਰੈ, ਜਿਸ ਨੂੰ ਨਦਰ ਕਰੇ ਤਿਸ ਮੇਲੇ, ਮੇਲ ਮਿਲੈ ਮੇਲਾਈ ਹੈ। ਇਸ ਵੇਲੇ ਅਦਰਕਾ ਭੋਜਨ ਪਕਵਾਨ ਲੈ ਕੇ ਪੁੱਜ ਗਿਆ ਅਤੇ ਇਸ ਮਿੱਠੀ ਧੁੰਨ 'ਤੇ ਮਸਤ ਹੋ ਕੇ ਭੁਚੱਕ ਰਹਿ ਗਿਆ। ਨਜ਼ਰ ਬਚ ਗਈ ਅਤੇ ਕੋਈ ਡੂੰਘੀ ਖਿੱਚ ਵੱਜਣ ਲੱਗ ਪਈ। ਜੋਹਰੀ ਹੋਣ ਦਾ ਖਿਆਲ ਭੁੱਲ ਗਿਆ ਅਤੇ ਆਪ ਆਪੇ ਤੋਂ ਬਾਹਰ ਹੋ ਕੇ ਕਿਸੇ ਵਿਸਮਾਦ ਵਿੱਚ ਝੂਮਣ ਲੱਗ ਪਿਆ। ਜਦੋਂ ਗੁਰੂ ਜੀ ਦਾ ਸ਼ਬਦ ਮੁੱਕਾ ਤਾਂ ਪ੍ਰਸ਼ਾਦ ਅੱਗੇ ਰੱਖ ਕੇ ਪੈਰਾਂ 'ਤੇ ਟਹਿ ਪਿਆ। ਹੇ ਨਾਥ ਰੱਖ ਲੈ, ਮੈਂ ਜੋਹਰੀ ਜਾਣ ਕੇ ਆਇਆ ਸਾਂ, ਪਰ ਤੁਸੀਂ ਨਾਰਾਇਣ ਦਾ ਰੂਪ ਉਹ ਦਿਸੇ ਹੋ। ਤੁਸਾਂ ਵਿੱਚ ਜੋਤ ਚਮਤਕਾਰੇ ਮਾਰਦੀ ਹੈ, ਤੁਸਾਂ ਵਿੱਚੋਂ ਅੰਮ੍ਰਿਤ ਦੀ ਮਿਠਾਸ ਅਤੇ ਖੁਸ਼ਬੋ ਲਹਿਰੇ ਮਾਰਦੀ ਹੈ। ਹੇ ਰੱਬੀ ਰੰਗ ਵਾਲੇ, ਦਰਸ਼ਨ ਵੀ ਦਿੱਤਾ ਨੇ, ਸੋਝੀ ਵੀ ਦਿੱਤੀ ਨੇ, ਮੇਲ ਲਓ ਚਿਰੀ ਵਿਛੁੰਨੇ ਨੂੰ ਮੇਲ ਲਓ। ਮਰਦਾਨਾ ਹੁਣ ਜੋਹਰੀ ਦੇ ਘਰ ਰੁਪਏ ਸੱਟ ਕੇ ਆ ਗਿਆ ਅਤੇ ਜੋਹਰੀ ਇਹ ਪਰਮ ਤਿਆਗ ਦੇਖ ਕੇ ਮਗਰੇ ਮਗਰ ਆਇਆ, ਸਤਿਗੁਰੂ ਜੀ ਦੇ ਦਰਸ਼ਨ ਕਰਕੇ ਅਚਰਜ ਹੋ ਗਿਆ। ਚਰਨ ਬੰਦਨਾ ਕੀਤੀ, ਸਤਿਗੁਰੂ ਜੀ ਨੇ ਆਦਰ ਦਿੱਤਾ, ਬੈਠ ਗਿਆ ਅਤੇ ਬੋਲਿਆ। ਲਾਲ ਆਪ ਦਾ ਵੇਖ ਕੇ ਚਿੱਤ ਬਹੁਤ ਪ੍ਰਸੰਨ ਹੋਇਆ ਹੈ ਅਤੇ ਹੁਣ ਆਪ ਦੇ ਦਰਸ਼ਨ ਕਰਕੇ ਹੋਰ ਵੀ ਆਨੰਦ ਹੋਇਆ ਹੈ। ਅਸਚਰਜ ਹੋ ਰਿਹਾ ਹਾਂ, ਆਪ ਦਾ ਦੇਸ਼ ਨਾਮ ਕੀ ਹੈ? ਸਤਿਗੁਰ। ਦੇਸ਼ ਨਿਰੰਕਾਰ, ਨਾਮ ਨਿਰੰਕਾਰੀ। ਸਾਲਸ, ਗਉ ਨਾਲ ਤੱਕ ਕੇ ਅਤੇ ਖਿੱਚ ਖਾ ਕੇ ਕੁਛ ਸਾਨੂੰ ਵੀ ਨਿਰੰਕਾਰ ਦੀ ਸੋਝੀ ਪਾਓ। ਸਤਿਗੁਰ, ਜੈ ਦੇਖਾਂ ਤੈ ਦੀਨ ਦਿਆਲਾ, ਆਏ ਨਾ ਜਾਈ ਪ੍ਰਭ ਕਿਰਪਾਲਾ, ਜੀਆਂ ਅੰਦਰ ਜੁਗਤ ਸਮਾਈ, ਰਹਿਓ ਨਿਰਾਲਮ ਰਾਇਆ। ਸਾਲਸ, ਜੋ ਆਪ ਨੂੰ ਜਿੱਧਰ ਦੇਖੋ ਦਿਸਦਾ ਹੈ, ਅਸਾਂ ਨੂੰ ਨਹੀਂ ਦਿਸਦਾ। ਸਤਿਗੁਰ, ਨਿਰਮਲ ਪਾਣੀ ਵਿੱਚ ਜਾਲਾ ਅਤੇ ਕਵਲ ਫੁੱਲ, ਜਿਸ ਦੇ ਅੰਦਰ ਨਿਰਮਲ ਮਕਰੰਦ ਰਸ ਹੈ, ਦੋਵੇਂ ਹੀ ਵਸਦੇ ਹਨ। ਇੱਕੋ ਜਲ ਦੀ ਹੀ ਦੋਹਾਂ ਨੂੰ ਸੰਗਤ ਹੈ, ਪਰ ਕਵਲ ਫੁੱਲ ਨੂੰ ਜਾਲੇ ਦਾ ਸੰਗ ਦੋਖ ਨਹੀਂ ਲੱਗਦਾ। ਡੱਡੂ ਵੀ ਉਸੇ ਪਾਣੀ ਵਿੱਚ ਵਸਦਾ ਹੈ, ਪਰ ਉਹ ਕਵਲ ਫੁੱਲ ਨੂੰ ਨਹੀਂ ਸਿਆਣਦਾ, ਅੰਮ੍ਰਿਤ ਰੂਪੀ ਮਕਰੰਦ ਰਸ ਨੂੰ ਨਹੀਂ ਲੱਖਦਾ। ਡੱਡੂ ਜਲ ਦੇ ਵਿੱਚ ਕੌਲਾਂ ਦੇ ਨਾਲ ਨਿਤ ਵਸਦਾ ਹੋਇਆ ਨਹੀਂ ਸੋਝੀ ਪਾਉਂਦਾ ਅਤੇ ਭੌਰੇ ਭੌਰੀਆਂ ਜਲ ਵਿੱਚ ਨਹੀਂ ਵਸਦੇ, ਪਰ ਉਪਰੋਂ ਆ ਕੇ ਉਸਦੇ ਗੁਣਾਂ ਨੂੰ ਚੁੰਘ ਪ੍ਰਾਪਤ ਕਰ ਲੈਂਦੇ ਹਨ। ਸਾਲਸ ਰਾਏ, ਹੇ ਮਹਾਂਪੁਰਖ ਜੀ, ਇਸ ਵਿੱਚ ਕਾਰਨ ਕੀ ਹੈ? ਸਤਿਗੁਰ, ਅਨੁਭਵ ਦੀ ਕਮੀ। ਜਿਸ ਤਰ੍ਹਾਂ ਚੰਦਰਮਾ ਨੂੰ ਕੁਮੁਦਨੀਆਂ ਦੂਰੋਂ ਹੀ ਦਰਸ਼ਨ ਕਰਕੇ ਖਿੜ ਜਾਂਦੀਆਂ ਹਨ, ਕਾਰਨ ਅਨੁਭਵ ਹੈ। ਸਾਲਸ, ਸਾਈਂ ਦੇ ਸਾਈਂ ਲੋਕ ਜੀ, ਅਨੁਭਵ ਖੋਲੀਏ। ਸਤਿਗੁਰ, ਜਿਸ ਤਰ੍ਹਾਂ ਭਾਈ ਤੇਰੀ ਦ੍ਰਿਸ਼ਟੀ ਨੂੰ ਹੀਰੇ ਜਵਾਹਰ ਪਰਖਣ ਵਿੱਚ ਅਨੁਭਵ ਹੋ ਆਇਆ ਹੈ, ਸਾਡੇ ਸੱਜਣ ਮਰਦਾਨੇ ਨੂੰ ਰਾਗ ਦੀਆਂ ਲਹਿਰਾਂ ਵਿੱਚ ਅਨੁਭਵ ਹੋ ਆਇਆ ਹੈ, ਜਿਸ ਤਰ੍ਹਾਂ ਕਵੀ ਨੂੰ ਕਿਸੇ ਉੱਚੇ ਰਸ ਵਿੱਚ ਅਨੁਭਵ ਹੋ ਆਉਂਦਾ ਹੈ, ਨਿਰੰਕਾਰੀਆਂ ਦੇ ਅੰਦਰਲੇ ਨੂੰ ਇੱਕ ਉਸੇ ਤਰ੍ਹਾਂ ਦਾ ਪਰ ਇੱਕ ਹੋਰ ਅਗਮ ਤਰ੍ਹਾਂ ਦਾ ਨਿਰੰਕਾਰ ਵਿੱਚ ਅਨੁਭਵ ਦਾਨ ਮਿਲਦਾ ਹੈ। ਇਹ ਸੁਣ ਕੇ ਮਰਦਾਨੇ ਨੂੰ ਪਹਿਲੇ ਦਿਨ ਵਾਲਾ ਸਤਿਗੁਰ ਦਾ ਸਾਰਾ ਉਪਦੇਸ਼ ਯਾਦ ਆ ਗਿਆ। ਉਧਰ ਜੋਹਰੀ ਨੂੰ ਆਪਣੀ ਗੱਲਬਾਤ ਚੇਤੇ ਆਈ ਜੋ ਉਸਨੇ ਆਪਣੇ ਸ਼ਾਗਿਰਦ ਅਦਰਕੇ ਨਾਲ ਕੀਤੀ ਸੀ। ਦਿਲਾਂ ਵਿੱਚ ਕੰਗੀਆਂ ਫਿਰ ਗਈਆਂ। ਸਾਲਸ ਦੇ ਦਿਲ ਵਿੱਚ ਆਦਰ ਪਿਆਰ ਬਹੁਤ ਵਧਿਆ। ਦੇਹੋਂ ਵੱਡਾ ਆਇਆ ਵੇਖ ਕੇ ਪ੍ਰਸ਼ਾਦ ਵਾਸਤੇ ਬੇਨਤੀ ਕੀਤੀ। ਮਾਇਆ ਤਾਂ ਸਤਿਗੁਰ ਨੇ ਫੇਰ ਦਿੱਤੀ, ਫਕੀਰਾਂ ਨੂੰ ਇਸ ਦੀ ਲੋੜ ਨਹੀਂ। ਅਤੇ ਪ੍ਰਸ਼ਾਦ ਮਰਦਾਨੇ ਨੂੰ ਵੀ ਦਿੱਤਾ ਅਤੇ ਆਪ ਵੀ ਛਕਿਆ, ਜੋ ਅਦਰਕੇ ਨੇ ਬੜੇ ਪ੍ਰੇਮ ਵਿੱਚ ਮਗਨ ਹੋ ਕੇ ਛਕਾਇਆ। ਸਾਲਸ ਰਾਏ, ਹੇ ਨਿਰੰਕਾਰ ਦੇ ਪਿਆਰੇ ਜੀ, ਅਸਾਂ ਨੂੰ ਵੀ ਉਹ ਦ੍ਰਿਸ਼ਟੀ ਦਾਨ ਕਰੋ ਜੋ ਨਿਰੰਕਾਰ ਦਿਸ ਆਵੇ। ਸਤਿਗੁਰ, ਤੇਰੇ ਨੌਕਰ ਨੂੰ ਤਾਂ ਉਹ ਦ੍ਰਿਸ਼ਟੀ ਹੋ ਆਈ ਹੈ, ਗਊ ਕਰ ਦੇਖਿਆ ਸੂ ਅਤੇ ਆਪਾ ਬਨ ਕੇ ਦੇਖਿਆ ਸੂ ਅਤੇ ਆਪਾ ਵਿੱਚ ਗੁੰਮ ਕੀਤਾ ਸੂ ਅਤੇ ਮਿਹਰ ਦਾ ਸਦਕਾ ਦਿਸ ਆਇਆ ਸੂ। ਇਹ ਸੁਣ ਕੇ ਜੋਹਰੀ ਨੇ ਦਾਸ ਭਾਵ ਅਦਰਕੇ ਵੱਲ ਤੱਕਿਆ ਅਤੇ ਉਸਦੀ ਚਰਨੀ ਟੈ ਪਿਆ। ਸਤਿਗੁਰੂ ਜੀ ਉਸਦੀ ਇਸ ਦ੍ਰਵਣਤਾ ਨਿਰਮਾਣਤਾ ਪਰ ਰੀਝ ਕੇ ਉੱਠੇ। ਆਪਣੇ ਸਿਰ ਪਰ ਜੋ ਡੇਢ ਗਜ਼ ਸਾਫਾ ਸੀ ਲਾ ਕੇ ਸਾਲਸ ਦੇ ਸਿਰ ਬੰਨ ਦਿੱਤਾ ਅਤੇ ਕਰਣਾ ਦ੍ਰਿਸ਼ਟੀ ਪਾ ਕੇ ਉੱਚ ਦ੍ਰਿਸ਼ਟੀ ਦਾਨ ਕਰ ਦਿੱਤੀ। ਉਹ ਕੱਪੜਾ ਸਾਲਸ ਬਾਂਧੇ ਉਹ ਸੀਸ ਪਰ ਸ਼ੀਗਰ ਖੁੱਲੇ ਕਪਾਟ, ਗਿਆਨ ਆਨੰਦ ਪੂਰਨ ਪਇਓ ਠਟਿਓ ਓਰੀ ਠਾਟ, ਭਾ ਨਿਹਾਲ ਤਤਕਾਲ ਸਿਰ ਗੁਰੂ ਨਾਨਕ ਮਾਇਆ ਤੇ ਉਮਗਿਓ ਪ੍ਰੇਮ ਵਿਸਾਲ ਉਸਤਤ ਉਚਰਤ ਸ਼ਬਦ ਕਰ। ਇਸ ਤਰ੍ਹਾਂ ਦੋਵੇਂ ਨਿਹਾਲ ਹੋ ਗਏ। ਤਦ ਸਤਿਗੁਰ ਨੇ ਵਾਕ ਉਚਾਰਿਆ, ਭਾਈ ਜਿਵੇਂ ਜੋਹਰੀ ਦੀ, ਰਾਗੀ ਦੀ ਤੇ ਕਵੀ ਦੀ ਦ੍ਰਿਸ਼ਟੀ ਇਸ ਦ੍ਰਿਸ਼ਟ ਹਿਸਾਬ ਤੋਂ ਉੱਚੀ ਹੈ, ਪਰ ਤਦ ਵੀ ਬੇਮਲੂਮੇ ਹਿਸਾਬ ਦੀ ਹੈ। ਇੱਕ ਹੋਰ ਦ੍ਰਿਸ਼ਟੀ ਹੈ ਜਿਹੜੀ ਦ੍ਰਿਸ਼ਟੀ ਸਭ ਦ੍ਰਿਸ਼ਟੀਆਂ ਤੋਂ ਪਰੇ ਦੀ ਹੈ। ਇਹ ਤੁਹਾਨੂੰ ਹੁਣ ਫੁਰੀ ਹੈ, ਇਹ ਪੂਰਨ ਅਨੁਭਵ ਹੈ। ਜਦੋਂ ਦਿਸਦੇ ਵਸਦੇ ਜਗਤ ਤੋਂ ਧਿਆਨ ਉੱਠ ਕੇ ਵਿਸਮਾਦ ਦੇ ਘਰ ਚੜ੍ਹਦਾ ਹੈ, ਆਪਾ ਆਪੇ ਵਿੱਚ ਆਉਂਦਾ ਲੀਨ ਹੁੰਦਾ ਅਤੇ ਆਪੇ ਵਿੱਚ ਜਾਗਦਾ ਹੈ, ਝਲਕਾ ਅਨੰਤ ਅਪਾਰ ਦਾ ਵੱਜਦਾ ਹੈ, ਤਦੋਂ ਹੱਦਾਂ ਬੰਨੇ ਹੇਠ ਰਹਿ ਜਾਂਦੇ ਹਨ। ਇਹ ਝਲਕਾ ਮਨ ਪਰ ਇੱਕ ਅਸਰ ਛੱਡ ਜਾਂਦਾ ਹੈ, ਜਿਸ ਨਾਲ ਤੁਰਦੇ ਫਿਰਦੇ ਵਸਦੇ ਜਗਤ ਵਿੱਚ ਵਾਹਿਗੁਰੂ ਕਰਤਾਰ ਨਿਰੰਕਾਰ ਧੰਨ ਨਿਰੰਕਾਰ ਦਾ ਜਲਵਾ ਆਪਾਂ ਅਨੁਭਵ ਕਰਾਉਂਦਾ ਰਹਿੰਦਾ ਹੈ। ਫਿਰ ਜੀਵ ਦਿਸਦੇ ਨੂੰ ਵੇਖ ਕੇ ਭੁੱਲਦਾ ਨਹੀਂ, ਦਿਸਦਾ ਇਸਨੂੰ ਕੁਛ ਕੁਛ ਪੁਸ਼ਾਕੇ ਦੀ ਨਿਆਈ ਦਿਸਦਾ ਹੈ, ਵਿੱਚ ਲਸਦਾ ਕਰਤਾਰ ਦਿਸਦਾ ਹੈ। ਇਹ ਜਗ ਸੱਚੇ ਕੀ ਹੈ ਕੋਠੜੀ, ਸੱਚੇ ਕਾ ਵਿਚਵਾਸ ਅਤੇ ਦੇਖਣ ਹਾਰ ਉਸ ਵਿੱਚ ਵਸਦੇ ਪਿਆਰੇ ਤੋਂ ਬਲਿਹਾਰ ਆਉਂਦਾ ਹੈ, ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ। ਸੂਚਨਾ, ਇਸ ਪ੍ਰਕਾਰ ਧਿਆਨ ਮਗਨ ਪੂਰਨ ਰਸ ਨੂੰ ਪ੍ਰਾਪਤ ਹੋਏ ਸਾਲਸ ਤੇ ਅਧਰਕਾ ਵਿਦਾ ਹੋਏ। ਸਤਿਗੁਰ ਕਈ ਮਹੀਨੇ ਉੱਥੇ ਰਹੇ। ਇੱਥੇ ਗੰਗਾ ਪਾਰ ਪਟਣੇ ਤੋਂ 3 ਮੀਲ ਇੱਕ ਟਿਕਾਣਾ ਹੈ, ਜਿੱਥੇ ਕੱਤਕ ਦੀ ਪੁਨੀਆ ਨੂੰ ਹਰੀਹਰ ਛੇਤਰ ਦਾ ਮੇਲਾ ਲੱਗਦਾ ਹੁੰਦਾ ਸੀ। ਇਸ ਮੇਲੇ ਲਈ ਸਤਿਗੁਰ ਇੱਥੇ ਠਹਿਰੇ ਸਨ ਕਿ ਆਏ ਯਾਤਰੀਆਂ ਵਿੱਚ ਉਹਨਾਂ ਦੇ ਅਗਿਆਨ ਭਰਮ ਅਤੇ ਅੰਧਕਾਰ ਦੀ ਨਿਵਿਰਤੀ ਦਾ ਦਾਰੂ ਵੰਡਿਆ ਜਾਵੇ। ਆਪ ਦੇ ਗਿਰਦ ਰੋਜ਼ ਭੀੜ ਲੱਗ ਰਹੇ, ਰੱਬੀ ਕੀਰਤਨ ਉਪਦੇਸ਼ ਹੋਵੇ, ਮੋਏ ਜਗਤ ਨੂੰ ਜੀਵਨ ਦਾਤ ਮਿਲੇ। ਇਉਂ ਸ਼ਹਿਰ ਪਟਣੇ ਸਿੱਖੀ ਪ੍ਰਚਾਰ ਹੋ ਪਿਆ। ਸੰਗਤ ਆਵੇ, ਸਤਸੰਗ ਆਨੰਦ ਰਸ ਦਾ ਅਮਿਤ ਪ੍ਰਵਾਹ ਤੁਰ ਪਿਆ। ਇਹੋ ਕੱਤਕ ਪੁਨਿਆ ਸਤਿਗੁਰ ਦਾ ਅਵਤਾਰ ਦਾ ਦਿਨ ਹੋਣ ਪ੍ਰਸਿੱਧ ਹੈ। ਇਸੇ ਦਿਨ ਸਤਿਗੁਰੂ ਜੀ ਨੇ ਪਟਣੇ ਦੀ ਸੰਗਤ ਨਿਹਾਲ ਕੀਤੀ ਅਤੇ 4 ਮਹੀਨੇ ਰਹਿ ਕੇ ਟੁਰਨ ਲੱਗੇ। ਸੰਗਤ ਨੇ ਇੱਕ ਆਗੂ ਲਈ ਬਿਨੈ ਕੀਤੀ। ਮਹਾਰਾਜ ਨੇ ਅਦਰਕੇ ਵੱਲ ਸਹਿਨਤ ਕੀਤੀ ਅਤੇ ਫਿਰ ਬਚਨ ਕੀਤਾ, ਸੰਗਤ ਦੀ ਅਗਵਾਨੀ ਸੇਵਾ ਸਾਲਸ ਕਰੇਗਾ ਅਤੇ ਸਾਲਸ ਦੇ ਮਗਰੋਂ ਅਦਰਕਾ ਕਰੇਗਾ। ਇਸੇ ਸਾਲਸ ਦੀ ਔਲਾਦ ਵਿੱਚੋਂ ਫਤਿਹ ਚੰਦ ਮਹਿਣੀ 10ਵੇਂ ਸਤਿਗੁਰ ਦਾ ਪਿਆਰਾ ਹੋਇਆ ਹੈ ਅਤੇ ਯਾਦਗਿਰੀ ਦਾ ਟਿਕਾਣਾ ਹੁਣ ਤੱਕ ਹੈ ਅਤੇ ਸਰੋਤ ਹੈ ਕਿ ਅਦਰਕੇ ਦੀ ਔਲਾਦ ਦੇ ਮਸੰਦ 10ਵੇਂ ਸਤਿਗੁਰੂ ਜੀ ਦੀ ਸੇਵਾ ਕਰਦੇ ਰਹੇ ਹਨ ਅਤੇ ਹੁਣ ਵੀ ਉਹਨਾਂ ਦੀ ਔਲਾਦ ਪਟਣੇ ਹਰਿਮੰਦਰ ਦੀ ਸੇਵਾ ਵਿੱਚ ਹੈ। ਸਾਲਸ ਰਾਏ ਪ੍ਰੇਮੀ ਨੇਮੀ ਭਜਨੀਕ ਹੋਇਆ ਅਤੇ ਉਸਨੂੰ ਕਵਿਤਾ ਫੁਰਦੀ ਰਹੀ ਹੈ। ਕਈ ਸ਼ਬਦ ਮਹੱਲਾ ਪਹਿਲਾ ਕਰਕੇ ਜਨਮ ਸਾਖੀਆਂ ਵਿੱਚ ਦਿੱਤੇ ਹਨ। ਉਸਦੀ ਆਪਣੀ ਛਾਪ ਵਾਲਾ ਇੱਕ ਮਿਲਿਆ ਹੈ, ਬਿਲਾਵਲ ਸਾਲਸ ਰਾਏ ਜੀ ਕੀ सतगुर दाता नाम का दीने खोल कपाट, एक जो वणजा वणजया बोहर न आवे काट। सतगुर नानक पूरा बचन का सूरा रहाओ, अगम निगम दिखलावता खोले नेत्र कपाट। आनंद जगत वणजारा सगल है शाह एक भगवंत, वणज हमारा सतगुर पूंजी हमरी नाम, आठ पहर तुन लग रहे यही हमारे काम। सालस बिनवे बेनती सुन ले तू करतार, काचे रंग उतार के साचे रंग अपार। वाहिगुरु जी का खालसा, वाहिगुरु जी।